गुरु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत जपजी साहब दे अर्थ आप जी नूं पढ़ के सरवण करा रहे सी। आओ उस दागला ऐसा सरवण करन दी कोशिश करिए जी। पौड़ी 34 धर्म खंड प्राकथन। 33 पौड़ियां विच अकाल पुरख दा स्वरूप, उस दी प्राप्ति दे अंतरंग साधन, नाम सिमरन, गुण गायन आदि, फिर दृष्टमानी विशालता ते सुंदरता आदि तो सिफत सलाई रंग लै के करते विच समाए रहण दे बहरंग साधन वर्णन हो चुके हैं। इस आत्मक इमारत नू उच्चे सुचे आचरण दियां नीहां ते उसारन दी सिख्या भी आ चुकी है। फिर समय दे परवृत साधन जो असलियत तो विगड़ चुके से या अल्प गुण वाले से या गलत नीहां ते बने हुए से सो जगह जगह दिखलाए जा चुके हैं ते इन्हां तों चुक के ईश्वर प्रायणता विच वाहिगुरु दी नदर दी सेध हेठ टिके रहना ही वर्णन हो चुका है। हुण नवा विषय चलदा है जो 34, 35, 36 ते 37 पौड़ियां विच वर्णित है। यह है करतार दी कायनात या विश्व विच दृश्य ते अदृश्य अस्थूल ते सूखम रचना दा वर्णन। इस नूं 5 खंडां विच वंडिया है, धर्म खंड, ज्ञान खंड, शर्म खंड, कर्म खंड ते सच खंड। पौड़ी 34 विच धर्म खंड दा वर्णन है, पौड़ी 35 विच ज्ञान खंड ते 36 विच शर्म खंड अते 37 विच कर्म खंड ते सच खंड दा वर्णन है। मूल राती रुति थिति वार पौण पाणी अग्नि पाताल तिसवि धरती थाप रखी धर्मसाल। अर्थ उपर आकाश हन, दुआले पौण, हेठां पाताल हन, सतह पुरते विच अग्नि ते पाणी, ऐसे देश विच रातां रुत्तां थित्तां ते वारां, अर्थात इस तरह दी कालगति रच के उस प्रबंध विच साई ने ए धरती धर्म कमावण दा साधन बना के स्थापन कर रखी है। मूल तिसवे जी जुगत के रंग, तिनके नाम अनेक अनंत। अर्थ उस धरती विच रंग रंग भांति भांति दे जीव ते उना दे जीवन वास्ते तरह तरह दियां जुगतां रचियां हन। ओ जीव गिणती विच अनंत यानी बेशुमार हन ते उना दे नाम अनेक हन। मूल कर्मी कर्मी होए विचार, सच्चा आप सच्चा दरबार, तिथे सोहन पंच परवान, नदरी कर्म पवै निसाण, कच पकाई ओथे पाए, नान गया जा पै जाए। अर्थ हरेक जीव दे आपे अपने कीते शुभ अशुभ कर्मा द्वारा विचार भी हुंदी है। प्रश्न किथे? उत्तर रचनहार वाहिगुरु आप सच्चा है ते सच्चा ही है उसका दरबार। उत्थे भाव उसके दरबार विच परवान होए संत शोभा पाउंदे हन। उत्थे मिहर करन वाले सच्चे परमेश्वर की बख्शिश द्वारा निशान पैंदा है। उत्थे जीव की कचियाई पकियाई का पता लगता है। फुरमाउंदे हन गुरु नानक देव जी कि उस सच्चे दरबार विच गया ही पता लगेगा कि कचियाई किस विच ते पकियाई किस विच है। ओड़ी 35 ज्ञान खंड। मूल धर्म खंड का एहो धर्म, ज्ञान खंड का आखो करम, केते पौण पाणी वैसंतर, केते कान महेश, केते बरमे काड़त कड़िये रूप रंग के वेश, केतिया करम भूमि मेर केते, केते तू उपदेश। अर्थ धर्म खंड दा ता एहो धर्म है कि इथे धर्म कमावे, हुण ज्ञान खंड दा विषय आखो। उत्तर उस विच किन्ने पौण पाणी अग्निया, किन्ने कृष्ण ते शिव हैं ते किन्ने काड़ती ब्रह्मे हैं जिन्हां तो घड़े जांदे हैं, कई प्रकार दे रूप रंग ते वेश, किन्निया कर्मां दियां भूमियां, किन्ने सुमेर, किन्ने तू, किन्ने उपदेश देण वाले तू वर्गियां दे भाव नारद आदि हैं। मूल केते इंद चंद सूर केते, केते मंडल देश, केते सिद्ध बुद्ध नाथ केते, केते देवी वेश, केते देव दानु मुन केते, केते रतन समुन, केतिया खाणी, केतिया बाणी, केते पात नरिन, केतिया सुरती सेवक केते, नानक अंत नांत। अर्थ किन्ने इंद्र चंद्र, किन्ने सूरज, किन्ने मंडल ते किन्ने देश हन, ਕਿੰਨੇ ਸਿੱਧ ਬੁੱਧ, ਕਿੰਨੇ ਨਾਥ, ਕਿੰਨੇ ਹਨ ਦੇਵੀ ਦੇ ਸਰੂਪ, ਕਿੰਨੇ ਦੇਵਤੇ ਦਾਨਵ, ਕਿੰਨੇ ਮੁੰਨੀ ਰਿਸ਼ੀ ਆਦਿ, ਕਿੰਨੇ ਰਤਨ ਅਤੇ ਸਮੁੰਦਰ ਹਨ, ਕਿੰਨੀਆਂ ਜੀਵਾਂ ਦੀਆਂ ਖਾਣੀਆਂ, ਕਿੰਨੀਆਂ ਬਾਣੀਆਂ ਹਨ, ਕਿੰਨੇ ਪ੍ਰਭੂ ਅਤੇ ਪਾਤਸ਼ਾਹ ਹਨ, ਕਿੰਨੀਆਂ ਸੁਰਤੀਆਂ ਅਤੇ ਕਿੰਨੇ ਸੇਵਕ ਹਨ। ਕਹਿੰਦੇ ਹਨ ਗੁਰੂ ਨਾਨਕ ਦੇਵ ਜੀ ਕਿ ਉਹਨਾਂ ਦਾ ਅੰਤ ਹੀ ਕੋਈ ਨਹੀਂ। ਪੌੜੀ 36 ਸਰਮਖੰਡ ਮੂਲ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਕੋਡ ਅਨੰਦ। ਗਿਆਨ ਦੇ ਖੰਡ ਵਿਖੇ ਗਿਆਨ ਮਹਾਨ ਤੇਜਵਾਨ ਹੈ, ਉੱਥੇ ਕਰੋੜਾਂ ਨਾਦਾਂ ਅਤੇ ਵਿਨੋਦਾਂ ਦਾ ਆਨੰਦ ਹੈ। ਮੂਲ ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ, ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ। ਅਰਥ ਹੁਣ ਸਰਮਖੰਡ ਤੁਰਿਆ। ਸਰਮਖੰਡ ਆਨੰਦ ਦੇ ਖੰਡ ਦੀ ਲੱਛਣਤਾ ਸੁੰਦਰਤਾ ਹੈ। ਉੱਥੇ ਉਪਮਾ ਤੋਂ ਪਰੇ ਭਾਵ ਪਰਮ ਸੁੰਦਰ ਘਾੜਤ ਘੜੀ ਜਾਂਦੀ ਹੈ। ਉਸ ਸਰਮਖੰਡ ਦੀਆਂ ਗੱਲਾਂ ਕਹੀਆਂ ਨਹੀਂ ਜਾ ਸਕਦੀਆਂ। ਜੇ ਕੋਈ ਉਹ ਗੱਲਾਂ ਆਖੇ ਤਾਂ ਪਿੱਛੋਂ ਪਛਤਾਉਂਦਾ ਹੈ, ਕਿਉਂਕਿ ਸਾਂਗੋ ਪਾਂਗ ਵਰਣਨ ਮਨੁੱਖੀ ਬੋਲੀ ਵਿੱਚ ਹੋ ਨਹੀਂ ਸਕਦਾ। ਨਮੂਨੇ ਲਈ ਦੇਖੋ, ਉੱਥੇ ਸੁਰਤ ਮਤ ਮਨ ਅਤੇ ਬੁੱਧ ਘੜੀਆਂ ਜਾਂਦੀਆਂ ਹਨ। ਉੱਥੇ ਘੜੀਂਦੀ ਹੈ ਸੁਧ ਯਾਨੀ ਦਿਵਯ ਬੁੱਧੀ, ਜੋ ਦੇਵਤਿਆਂ ਅਤੇ ਸਿੱਧਾਂ ਪੁਰਖਾਂ ਦੀ ਵਸਤੂ ਹੈ। ਹੁਣ ਸੋਚੋ, ਬਿਨ ਦੇਖੇ ਗੱਲਾਂ ਕਥਨੀ ਮਾਤਰ ਨਾਲ ਕੀ ਕੁਝ ਸਮਝ ਵਿੱਚ ਪੈ ਸਕਦੀਆਂ ਹਨ। ਪੌੜੀ 37 ਕਰਮਖੰਡ ਅਤੇ ਸੱਚਖੰਡ ਮੂਲ ਕਰਮਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਂਬਲ ਸੂਰ, ਤਿਨਮੈਂ ਰਾਮ ਰਿਹਾ ਭਰਪੂਰ। ਤਿੱਥੇ ਸੀਤੋ ਸੀਤਾ ਮਹਿਮਾ ਮਾਏ, ਤਾਂ ਕਿ ਰੂਪ ਨਾ ਕਥਨੇ ਜਾਏ, ਨਾ ਉਹ ਮਰੇ ਨਾ ਠਾਗੇ ਜਾਏ, ਜਿਨਕੇ ਰਾਮ ਵਸੈ ਮਨ ਮਾਹੇ। ਅਰਥ ਕਰਮਖੰਡ ਯਾਨੀ ਫਜ਼ਲ ਦੇ ਖੰਡ ਦੀ ਰਚਨਾ ਜ਼ੋਰ ਹੈ। ਉੱਥੇ ਦੂਸਰਾ ਹੋਰ ਕੋਈ ਨਹੀਂ ਹੈ ਬਿਨਾਂ ਬਖਸ਼ਿਆ ਹੋਇਆਂ ਦੇ। ਉੱਥੇ ਹਨ ਜੋਧੇ, ਮਹਾਂਬਲੀ ਅਤੇ ਸੂਰਮੇ, ਉਹਨਾਂ ਵਿੱਚ ਵਿਆਪਕ ਰਾਮ ਭਰਪੂਰ ਹੋ ਰਿਹਾ ਹੈ। ਉੱਥੇ ਹਨ ਭਰਪੂਰ ਅਤੇ ਵਿਆਪਕ ਰਾਮ ਦੀ ਮਹਿਮਾ ਵਿੱਚ ਮਗਨ ਹੋ ਰਹੇ ਅਨੇਕਾਂ ਰਾਮ ਅਤੇ ਸੀਤਾ। ਉਹਨਾਂ ਦੇ ਰੂਪ ਕਹੇ ਨਹੀਂ ਜਾ ਸਕਦੇ, ਉਹ ਮਰਦੇ ਵੀ ਨਹੀਂ ਅਤੇ ਨਾ ਹੀ ਠੱਗੇ ਜਾਂਦੇ ਹਨ, ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਵਸਦਾ ਹੈ। ਮੂਲ ਤਿੱਥੇ ਭਗਤ ਵਸੈ ਕੇਲੋ, ਕਰੇ ਅਨੰਦ ਸਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ। ਅਰਥ ਉੱਥੇ ਕਈ ਲੋਕਾਂ ਦੇ ਭਗਤ ਵਸਦੇ ਹਨ ਜੋ ਆਨੰਦ ਮਾਣਦੇ ਹਨ, ਕਿਉਂਕਿ ਉਹ ਸੱਚਾ ਪਰਮੇਸ਼ਰ ਉਹਨਾਂ ਦੇ ਮਨ ਵਿੱਚ ਵਸਦਾ ਹੈ। ਸੱਚਖੰਡ ਸੱਚਖੰਡ ਵਿੱਚ ਆਕਾਰ ਤੋਂ ਰਹਿਤ ਅਕਾਲ ਪੁਰਖ ਆਪ ਵਸਦਾ ਹੈ, ਜੋ ਰਚੀ ਹੋਈ ਨੂੰ ਵੇਖਦਾ, ਸੰਭਾਲਦਾ ਅਤੇ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਕਰਦਾ ਹੈ। ਮੂਲ ਤਿੱਥੇ ਖੰਡ ਮੰਡਲ ਵਰਪੰਡ, ਜੇ ਕੋ ਕਥੈ ਤਾਂ ਅੰਤ ਨਾਂਤ, ਤਿੱਥੇ ਲੋ ਲੋ ਆਕਾਰ, ਜਿਵ ਜੇ ਹੁਕਮ ਤਿਵੈ ਤਿਵਕਾਰ, ਵੇਖੇ ਵਿਕਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਅਰਥ ਉੱਥੇ ਖੰਡ ਮੰਡਲ ਅਤੇ ਬ੍ਰਹਿਮੰਡ ਹਨ, ਜੇ ਕੋਈ ਉਹਨਾਂ ਦਾ ਕਥਨ ਕਰੇ ਤਾਂ ਅੰਤ ਨਹੀਂ ਪੈਂਦਾ। ਉੱਥੇ ਲੋਕਾਂ ਪਰ ਲੋਕ ਅਤੇ ਆਕਾਰਾਂ ਪੁਰ ਆਕਾਰ ਹਨ। ਜਿਸ ਜਿਸ ਪ੍ਰਕਾਰ ਨਿਰੰਕਾਰ ਦਾ ਹੁਕਮ ਆਉਂਦਾ ਹੈ, ਉਵੇਂ ਉਵੇਂ ਉੱਥੇ ਕਾਰ ਹੋ ਰਹੀ ਹੈ। ਉਹ ਨਿਰੰਕਾਰ ਉਹਨਾਂ ਨੂੰ ਵੇਖਦਾ ਹੈ ਅਤੇ ਵਿਚਾਰ ਕਰਕੇ ਖਿੜਦਾ ਯਾਨੀ ਖੁਸ਼ ਆਉਂਦਾ ਹੈ। ਕਹਿੰਦੇ ਹਨ ਗੁਰੂ ਨਾਨਕ ਦੇਵ ਜੀ, ਇਸ ਖੰਡ ਦਾ ਹੋਰ ਵਰਣਨ ਕਰਨਾ ਲੋਹੇ ਵਾਂਗੂ ਕਰੜਾ ਹੈ, ਭਾਵ ਬਾਣੀ ਨਹੀਂ ਵਰਣਨ ਕਰ ਸਕਦੀ। ਵਿਆਖਿਆ ਪੌੜੀ 34 ਤੋਂ 37 ਪਿਛਲੀਆਂ 4 ਪੌੜੀਆਂ ਵਿੱਚ ਜੋ ਖੰਡ ਆਏ ਹਨ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ। ਪਹਿਲਾ ਹੈ ਧਰਮ ਖੰਡ। ਇਸ ਵਿੱਚ ਧਰਤੀ ਨੂੰ ਜੀਵਾਂ ਦੇ ਰਹਿਣ ਦਾ ਥਾਂ ਅਤੇ ਇੱਥੇ ਵਸਦੇ ਜੀਵਾਂ ਨੂੰ ਕਰਮ ਕਰਨ ਹਾਰ ਦੱਸਿਆ ਹੈ। ਇਸ ਧਰਤੀ ਨੂੰ ਧਰਮ ਖੰਡ ਆਖਿਆ ਹੈ। ਧਰਮ ਨਾਮ ਹੈ ਐਸੀ ਕਰਨੀਆਂ ਦਾ ਜੋ ਸੰਸਾਰ ਵਿੱਚ ਸ਼ੁਭ ਹੋਣ ਅਤੇ ਪ੍ਰਲੋਕ ਵਿੱਚ ਸਦਗਤੀ ਦੇਣ। ਇਸ ਅੱਧੀ ਪੌੜੀ ਵਿੱਚ ਦੱਸਿਆ ਹੈ ਕਿ ਜੀਵਾਂ ਦੀ ਵਿਚਾਰ ਭਾਵ ਉਹਨਾਂ ਦੇ ਕਰਮਾਂ ਦੀ ਜਾਂਚ ਪੜਤਾਲ ਉਹਨਾਂ ਦੇ ਆਪੋ ਆਪਣੇ ਕਰਮਾਂ ਦੇ ਅਨੁਸਾਰ ਹੁੰਦੀ ਹੈ। ਕਿੱਥੇ ਤਾਂ ਅਗਲੀ ਅੱਧੀ ਪੌੜੀ ਵਿੱਚ ਫਰਮਾਉਂਦੇ ਹਨ ਕਿ ਸਰੀਰ ਤਿਆਗ ਜਾਣ ਦੇ ਬਾਅਦ ਨਾਨਕ ਗਿਆ ਜਾ ਪੈ ਜਾਏ, ਜਿੱਥੇ ਸੱਚਾ ਵਾਹਿਗੁਰੂ ਆਪ ਹੈ ਅਤੇ ਉਸ ਦਾ ਦਰਬਾਰ ਹੈ, ਸੱਚਾ ਆਪ ਸੱਚਾ ਦਰਬਾਰ। ਉੱਥੇ ਜੀਵਾਂ ਦੇ ਕੀਤੇ ਕਰਮਾਂ ਅਤੇ ਕਮਾਏ ਧਰਮਾਂ ਦੀ ਕਚਿਆਈ ਪਕਿਆਈ ਦੀ ਜਾਂਚ ਪੜਤਾਲ ਹੁੰਦੀ ਹੈ। ਉੱਥੇ ਸੁਭਾਇਮਾਨ ਕੌਣ ਆਉਂਦੇ ਹਨ? ਉੱਤਰ ਹੈ ਪੰਜ ਪਰਵਾਣ, ਜਿਨ੍ਹਾਂ 'ਤੇ ਮੇਰ ਦ੍ਰਿਸ਼ਟੀ ਵਾਲੇ ਦੀ ਬਖਸ਼ਿਸ਼ ਨਾਲ ਉਹਨਾਂ 'ਤੇ ਨਿਸ਼ਾਨ ਪੈਂਦਾ ਹੈ ਕਿ ਉਹ ਬਖਸ਼ੇ ਗਏ ਹਨ। ਹੁਣ ਕਾਲ ਚੱਕਰ ਇਹਨਾਂ 'ਤੇ ਨਹੀਂ ਪੈ ਸਕਦਾ, ਬਖਸ਼ ਲਈਏ ਨਾ ਹੀ ਜਮਕਾਣੇ। ਇਸ ਵਰਣਨ ਤੋਂ ਬਾਅਦ ਢਾਈ ਪੌੜੀਆਂ ਲੰਘ ਕੇ 37ਵੀਂ ਦੇ ਅੱਧ ਵਿੱਚ ਫਿਰ ਉਸ ਟਿਕਾਣੇ ਦਾ ਵਰਣਨ ਆਉਂਦਾ ਹੈ। ਪੌੜੀ 34 ਵਿੱਚ ਸੱਚਾ ਦਰਬਾਰ ਕਿਹਾ ਹੈ, ਉਸਨੂੰ ਪੌੜੀ 37 ਵਿੱਚ ਸੱਚਖੰਡ ਆਖਿਆ ਹੈ। ਸੱਚਖੰਡ ਦਾ ਵਰਣਨ ਜੋ ਪੌੜੀ 37 ਵਿੱਚ ਹੈ, ਉਹ ਨਿਰੰਕਾਰ ਯਾਨੀ ਨਿਰਗੁਣ ਪਰਮਾਤਮ ਦੇਵ ਦਾ ਵਸਣ ਥਾਂ ਦੱਸਿਆ ਹੈ। ਗੱਲ ਕੀ ਪੌੜੀ 34 ਦੇ ਪਹਿਲੇ ਅੱਧ ਵਿੱਚ ਆਕਾਰ ਵਾਲੀ ਧਰਤੀ ਅਤੇ ਆਕਾਰ ਵਾਲੇ ਜੀਵਾਂ ਦਾ ਵਰਣਨ ਹੈ ਅਤੇ ਪੌੜੀ 37 ਦੇ ਮਗਰਲੇ ਅੱਧ ਵਿੱਚ ਨਿਰਾਕਾਰ ਦੇ ਅਸਥਾਨ ਅਤੇ ਸਰੂਪ ਦਾ ਕਥਨ ਹੈ। ਇਹਨਾਂ ਦੋਹਾਂ ਸਾਕਾਰ ਅਤੇ ਨਿਰਾਕਾਰ ਦੇ ਵਿਚਾਲੇ ਤ੍ਰੈ ਹੋਰ ਲੋਕਾਂ ਦਾ ਜ਼ਿਕਰ ਹੈ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਜੋ ਪੌੜੀ 35, 36 ਅਤੇ 37 ਵਿੱਚ ਆਇਆ ਹੈ। ਆਪਣੀ ਆਗਾਧ ਗਤੀ ਨੂੰ ਸ੍ਰੀ ਗੁਰੂ ਜੀ ਆਪ ਜਾਣਨ, ਪਰ ਐਸਾ ਪ੍ਰਤੀਤ ਦਿੰਦਾ ਹੈ ਕਿ ਗਿਆਨ ਖੰਡ ਵਿੱਚ ਗਿਆਨ ਦਾ, ਸਰਮ ਖੰਡ ਵਿੱਚ ਵਿਸਮਾਤ ਅਤੇ ਖੁਸ਼ੀ ਦਾ ਅਤੇ ਕਰਮ ਖੰਡ ਵਿੱਚ ਭਗਤੀ ਅਤੇ ਆਤਮਕ ਬਲ ਦਾ ਵਰਣਨ ਹੈ। ਇਹ ਤ੍ਰੈ ਧਰਤੀ ਵਾਂਗੂ ਸਾਕਾਰ ਅਤੇ ਸੱਚਖੰਡ ਵਾਂਗੂ ਨਿਰਾਕਾਰ ਵਰਣਨ ਨਹੀਂ ਹੋਏ, ਪਰੰਤੂ ਇਹ ਗੱਲ ਸਪਸ਼ਟ ਦੱਸੀ ਹੈ ਕਿ ਗਿਆਨ ਖੰਡ ਵਿੱਚ ਗਿਆਨ ਦਾ ਪ੍ਰਕਾਸ਼ ਹੈ ਅਤੇ ਕਰੋੜਾਂ ਆਨੰਦਾਂ ਦਾ ਨਿਵਾਸ ਹੈ। ਸਰਮ ਖੰਡ ਵਿੱਚ ਰੂਪ ਯਾਨੀ ਸੌਂਦਰਯ ਦੀ ਪ੍ਰਧਾਨਤਾ ਹੈ ਅਤੇ ਗਿਆਨ ਦੇ ਸਾਰੇ ਰੂਪ ਵੀ ਉੱਥੇ ਘੜੀਂਦੇ ਹਨ। ਸੁਰਤ, ਮਤ, ਮਨੀਖਾ, ਬੁੱਧੀ ਅਤੇ ਸੁਧ, ਜੋ ਸੁੱਤੇ ਅਤੇ ਸਿੱਧੀ ਗਿਆਨ ਰੂਪਾ ਗਿਆਤ ਹੈ, ਉੱਥੇ ਸੌਭਾਗਯਤਾ ਅਤੇ ਸੁੱਖ ਹੀ ਸੁੱਖ ਹੈ। ਨਾਮ ਇਸ ਨੂੰ ਸਰਮ ਖੰਡ ਦਿੱਤਾ ਹੈ। ਸਰਮ ਹੈ ਸੰਸਕ੍ਰਿਤ ਪਦ ਸ਼ਰਮਨ, ਜਿਸ ਦਾ ਅਰਥ ਹੈ ਹਰਖ, ਆਨੰਦ, ਇਸ ਵਾਸਤੇ ਕਿ ਇੱਥੇ ਉਹ ਆਨੰਦ ਹੈ ਜੋ ਰੱਬੀ ਸੌਂਦਰਯ ਦੁਆਰਾ ਪ੍ਰਾਪਤ ਹੁੰਦਾ ਹੈ। ਸੁੰਦਰਤਾ ਸੁੱਤੇ ਹੀ ਆਨੰਦਦਾਇਕ ਵਸਤੂ ਹੈ, ਇਸ ਕਰਕੇ ਰੂਪ ਜਾਂ ਸੁੰਦਰਤਾ ਪ੍ਰਧਾਨੀ ਥਾਂ ਨੂੰ ਜਿੱਥੇ ਹਰਖ ਹੀ ਹਰਖ ਹੈ, ਸਰਮ ਖੰਡ ਆਖਿਆ ਹੈ। ਇਤਨਾ ਦੱਸ ਕੇ ਇਸ ਖੰਡ ਦਾ ਹੋਰ ਵਰਣਨ ਖੋਲ ਸਕਣਾ ਕਠਿਨ ਹੈ। ਫਿਰ ਕਰਮ ਖੰਡ ਹੈ, ਜਿੱਥੇ ਕਈ ਲੋਕਾਂ ਦੇ ਭਗਤਾਂ ਦਾ ਨਿਵਾਸ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਵਸਦਾ ਹੈ ਅਤੇ ਉਹ ਆਨੰਦ ਮਗਨ ਰਹਿੰਦੇ ਹਨ। ਇੱਥੇ ਜ਼ੋਰ ਦਾ ਨਿਵਾਸ ਦੱਸਿਆ ਹੈ, ਪਰ ਇਹ ਜ਼ੋਰ ਹਾਂ ਦਾ ਜ਼ੋਰ ਨਹੀਂ, ਇਹ ਪਰਮਾਤਮ ਬਲ ਹੈ ਜਿਸ ਨਾਲ ਹਾਂ ਦੂਰ ਆਉਂਦੀ ਹੈ ਅਤੇ ਅੰਦਰ ਰਾਮ ਭਰਪੂਰ ਹੋ ਜਾਂਦਾ ਹੈ। ਅਤੇ ਫਿਰ ਉੱਥੇ ਮਹਿਮਾ ਅਤੇ ਮਹਿਮਾਵਾਨ ਦੱਸੇ ਹਨ, ਜਿਨ੍ਹਾਂ ਦੀ ਸੁੰਦਰਤਾ ਅਕਥਨੀਏ ਹੈ। ਵੱਡੀ ਗੱਲ ਇੱਥੋਂ ਦੀ ਇਹ ਹੈ ਕਿ ਇੱਥੋਂ ਫਿਰ ਗਿਰਾਵ ਨਹੀਂ, ਨਾ ਕਾਲ ਚੱਕਰ ਵਿੱਚ ਭਰਮਣ ਇੱਥੋਂ ਹੋ ਸਕਦਾ ਹੈ ਅਤੇ ਨਾ ਮਾਇਆ ਕੇ ਪ੍ਰਕਿਰਤੀ ਕੋਈ ਮੋਹਣੀ ਮੋਹ ਕੇ ਠੱਗ ਸਕਦੀ ਹੈ। ਕਰਮ ਦਾ ਅਰਥ ਹੈ ਬਖਸ਼ਿਸ਼, ਫਜ਼ਲ। ਕਰਮ ਦਾ ਨਿਸ਼ਾਨ ਜਿਨ੍ਹਾਂ ਨੂੰ ਪਿਆ ਉਹਨਾਂ ਦਾ ਖੰਡ ਹੈ, ਜਿਨ੍ਹਾਂ ਨੂੰ ਨਿਸ਼ਾਨ ਪਿਆ ਹੈ ਉਹ ਕਾਲ ਚੱਕਰੋਂ ਉੱਪਰ ਹੋ ਗਏ। ਬਖਸ਼ ਲਈਏ ਨਾ ਹੀ ਜਮਕਾਣੇ। ਸੱਚਖੰਡ ਵਿੱਚ ਵਸਦਾ ਵਾਹਿਗੁਰੂ ਜਗਤ ਪ੍ਰਬੰਧ ਨੂੰ ਵੇਖਦਾ, ਤੋਰਦਾ, ਵਿਚਾਰਦਾ ਅਤੇ ਮਿਹਰਾਂ ਕਰਦਾ, ਆਪਣੇ ਹੁਕਮ ਦੁਆਰਾ ਸੰਚਾਲਨ ਕਰਦਾ ਲਿਖਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੱਸੇ ਸੱਚਖੰਡ ਨੂੰ ਸੱਚਾ ਮਹਿਲ ਕਰਕੇ ਵੀ ਲਿਖਿਆ ਹੈ ਅਤੇ ਆਪਣਾ ਉੱਥੇ ਜਾਣਾ ਅਤੇ ਅਕਾਲ ਪੁਰਖ ਤੋਂ ਨਿਵਾਜੇ ਜਾਣ ਦਾ ਸੰਖੇਪ ਇਸ਼ਾਰਾ ਦਿੱਤਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।